ਮੇਰੇ ਨਾਲ ਡਾਕਟਰ ਕਮਲ ਸਿੰਘ ਜੁੜੇ ਨੇ ਸਿਡਨੀ ਤੋਂ, ਤੇ ਕਮਲ ਨੇ ਹਾਲ ਹੀ ਵਿੱਚ ਆਪਣੀ ਡਿਗਰੀ ਪੂਰੀ ਕੀਤੀ ਹੈ ਮੈਡੀਸਿਨ ਦੇ ਵਿੱਚ, ਤੇ ਆਪਣੀ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੂੰ ਯੂਨੀਵਰਸਿਟੀ ਮੈਡਲ ਨਾਲ ਨਿਵਾਜ਼ਿਆ ਗਿਆ ਤੇ ਉਹਨਾਂ ਦੇ ਕਈ ਅਚੀਵਮੈਂਟਸ ਰਹੀਆਂ ਨੇ ਡਿਗਰੀ ਦੇ ਦੌਰਾਨ, ਉਹ ਬੈਸਟ ਸਟੂਡੈਂਟ ਜਾਂ ਟੋਪਰ ਰਹੇ ਨੇ। ਡਾਕਟਰ ਕਮਲ, ਬਹੁਤ ਸਵਾਗਤ ਹੈ SBS ਰੇਡੀਓ ਦੇ ਵਿੱਚ। ਸਤਿ
ਸ਼੍ਰੀ ਅਕਾਲ ਸੰਜੇ ਜੀ, ਮੇਰੇ ਵੱਲੋਂ ਸਾਰੇ ਸੁਣਦੇ ਸ਼ਰੋਤਿਆਂ ਨੂੰ ਤੇ ਤੁਹਾਨੂੰ ਇੱਕ ਬਹੁਤ ਵਧੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿ ਮੈਨੂੰ ਬੁਲਾਉਣ ਪ੍ਰੋਗਰਾਮ ਦੇ ਵਿੱਚ।
ਜੀ, ਬੜੀ ਖੁਸ਼ੀ ਹੋ ਰਹੀ ਹੈ ਤੁਹਾਡੇ ਨਾਲ ਗੱਲ ਕਰਕੇ, ਤੇ ਇੱਦਾਂ ਦੀਆਂ ਜਿਹੜੀਆਂ ਸਟੋਰੀਜ਼ ਹੁੰਦੀਆਂ ਨੇ ਅਕਸਰ ਉਹ ਸੁਣਨ ਵਾਲਿਆਂ ਨੂੰ, ਯੂਥ ਨੂੰ, ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਬਹੁਤ ਇੰਸਪਾਇਰ ਕਰਦੀਆਂ, ਤੇ ਇਸ ਕਰਕੇ ਤੁਹਾਡੇ ਨਾਲ ਗੱਲ ਕਰਨੀ ਸਾਡੇ ਲਈ ਤੇ ਆਈ ਥਿੰਕ ਸਰੋਤਿਆਂ ਲਈ ਬੜੀ ਲਾਹੇਵੰਦ ਹੋਏਗੀ। ਤੇ ਸਭ ਤੋਂ ਪਹਿਲਾਂ ਤਾਂ ਮੈਂ, ਹਾਲਾਂਕਿ ਮੈਂ ਕੁਛ ਤੁਹਾਡੀ ਜਿਹੜੀ ਅਚੀਵਮੈਂਟ ਸੀਗੀ ਡਿਗਰੀ ਦੇ ਵਿੱਚ ਉਹ ਮੈਂ ਦੱਸੀ ਵੀ ਹੈ, ਪਰ ਮੈਂ ਕਹੂੰਗਾ ਕਿ ਜੇ ਤੁਸੀਂ ਆਪ ਦੱਸ ਸਕੋ ਕਿ ਤੁਹਾਡੀਆਂ ਕੀ ਅਚੀਵਮੈਂਟਸ ਰਹੀਆਂ ਨੇ।
ਜ਼ਰੂਰ ਸ਼ਮਸ਼ੇਰ ਜੀ, ਮੈਂ ਮਤਲਬ ਥੋੜ੍ਹੇ ਉਹੀ ਹੰਬਲ ਅਤੇ ਓਨੈਸਟ ਵੇ ਦੇ ਨਾਲ ਹੀ ਦੱਸ ਰਿਹਾ, ਤੁਸੀਂ ਪੁੱਛਿਆ, ਪਰ ਉਹ ਹੈਗੀਆਂ ਨੇ ਸ਼ਮਸ਼ੇਰ ਜੀ। ਪਹਿਲਾਂ ਮੈਂ ਜਦੋਂ ਡਿਗਰੀ ਅਸੀਂ ਕੀਤੀ ਸੀ, 6 ਸਾਲ ਦੀ ਡਿਗਰੀ ਸੀਗੀ, ਅਤੇ ਉਹ 3 ਡਿਫਰੈਂਟ ਸੈਕਸ਼ਨਸ ਦੇ ਵਿੱਚ ਡਿਵਾਈਡਡ ਹੁੰਦੀ ਹੈ। ਹਰ 2 ਸਾਲ ਬਾਅਦ ਉਹ ਤੁਹਾਡਾ ਇੱਕ ਫੇਜ਼ ਹੁੰਦਾ, ਉਹ ਬਦਲ ਜਾਂਦਾ। ਪਹਿਲਾਂ ਫੇਜ਼ 1 ਸੀ, 2 ਸੀ ਅਤੇ 3 ਸੀ। ਫਿਰ ਫੇਜ਼ 1 ਦੇ ਵਿੱਚ ਮੈਨੂੰ 2-3 ਅਵਾਰਡ ਮਿਲੇ ਸੀ, ਜਿਹੜੇ ਇੰਕਲੂਡ ਕਰਦੇ ਸੀ ਕਲੀਨਿਕਲ ਐਗਜ਼ਾਮ ਮੈਂ ਟੋਪ ਕੀਤਾ ਸੀ, ਓਵਰਆਲ ਬੈਸਟ ਪਰਫਾਰਮਰ ਸੀਗਾ, ਰਿਟਨ ਐਗਜ਼ਾਮੀਨੇਸ਼ਨ ਟੋਪ ਕੀਤਾ ਸੀ। ਤੇ ਫੇਜ਼ 2 ਦੇ ਵਿੱਚ ਮੈਂ ਜਿਹੜੀ ਓਨਰਸ ਕੀਤੀ ਸੀਗੀ ਉਸ ਡਿਗਰੀ ਦੇ ਵਿੱਚ ਹੀ, ਜਿਹਦੇ ਵਿੱਚ ਇੱਕ ਐਕਸਟਰਾ ਰਿਸਰਚ ਪ੍ਰੋਗਰਾਮ ਕਰਨਾ ਸੀ, ਅਤੇ ਉਹ ਵਿੱਚ ਮੈਨੂੰ ਫਸਟ ਕਲਾਸ ਓਨਰਸ ਮਿਲੇ ਸੀਗੇ। ਅਤੇ ਫੇਜ਼ 3 ਜਿਹੜੀ ਹੁਣੀ ਖਤਮ ਹੋਈ 2015 ਦੇ ਐਂਡ 'ਤੇ, ਉੱਥੇ ਮੈਨੂੰ 2-3 ਅਵਾਰਡ ਮਿਲੇ ਸੀ, ਜਿਵੇਂ ਤੁਸੀਂ ਮੈਂਸ਼ਨ ਕੀਤਾ ਹੈ ਵੀ ਯੂਨੀਵਰਸਿਟੀ ਮੈਡਲ ਮਿਲਿਆ ਸੀ ਗ੍ਰੈਜੂਏਸ਼ਨ 'ਤੇ, ਅਤੇ ਮੈਂ ਫਸਟ ਪਲੇਸ ਇਨ ਸਰਜਰੀ ਆਇਆ ਸੀ, ਅਤੇ ਕਲੀਨਿਕਲ ਸਕੂਲ ਸਟੋਪ ਕੀਤਾ ਸੀ ਯੂਨ ਵੈਬਸਟਰ ਮੈਡਲ ਦੇ ਨਾਲ, ਅਤੇ ਮੈਂ ਓਵਰਆਲ ਜਿਹੜੀ ਡਾਕਟਰ ਆਫ ਮੈਡੀਸਨ ਕੰਪੋਨੈਂਟ ਸੀਗਾ ਉਸ ਪ੍ਰੋਗਰਾਮ ਦਾ, ਉਹਦੇ 'ਚ ਵੀ ਫਸਟ ਆਇਆ ਸੀਗਾ, ਉਹਨੂੰ ਡੀਨਜ਼ ਅਵਾਰਡ ਕਹਿੰਦੇ ਨੇ।
ਬਹੁਤ ਵੱਡੀਆਂ ਪ੍ਰਾਪਤੀਆਂ ਨੇ ਮੈਂ ਕਹੂੰਗਾ। ਆਸਟ੍ਰੇਲੀਆ ਦੇ ਵਿੱਚ ਆ ਕੇ ਤੁਸੀਂ ਮੈਡੀਕਲ ਦੀ ਪੜ੍ਹਾਈ ਦੇ ਵਿੱਚ ਝੰਡੇ ਗੱਡੇ ਨੇ।
ਤੁਹਾਡਾ ਬਹੁਤ ਬਹੁਤ ਥੈਂਕ ਯੂ ਸ਼ਮਸ਼ੇਰ ਜੀ, ਅਤੇ ਮੈਂ ਤਾਂ ਬਸ ਇਹੀ ਪਰਮਾਤਮਾ ਦਾ ਸ਼ੁਕਰ ਹੈ ਵੀ ਜਿਹੜੀ ਮਿਹਨਤ ਕੀਤੀ ਉਹ ਪੱਲੇ ਪਈ, ਅਤੇ ਵੀ ਆਸਟ੍ਰੇਲੀਆ 'ਚ ਆ ਕੇ ਇਹੋ ਜਿਹੀ ਓਪਰਚੁਨਿਟੀਜ਼ ਮਿਲੀਆਂ ਇਹ ਪੜ੍ਹਨ ਨੂੰ, ਅਤੇ ਮਿਹਨਤ ਕਰਨ ਨੂੰ, ਅਤੇ ਉਹਦਾ ਫਲ ਲੈਣ ਨੂੰ।
ਜੀ, ਅਤੇ ਇਹ ਦੱਸੋ ਡਾਕਟਰ ਕਮਲ ਕਿ ਤੁਸੀਂ ਹੁਣ ਆਪਣੀ MBBS ਕੰਪਲੀਟ ਕਰ ਲਈ ਹੈ।
ਹਾਂਜੀ,
ਮੈਡੀਕਲ ਡਿਗਰੀ ਜਿਹੜੀ ਹੈਗੀ ਹੈ, ਇਹ ਤੋਂ ਬਾਅਦ ਹੁਣ ਅੱਗੇ ਕੀ ਤੁਹਾਡੇ ਲਈ ਰਾਹ ਖੁੱਲ੍ਹੇ ਨੇ, ਜਾਂ ਤੁਹਾਨੂੰ ਹੋਰ ਹਜੇ ਅੱਗੇ ਸਪੈਸ਼ਲਾਈਜੇਸ਼ਨ ਵਗੈਰਾ ਕਰਨ ਬਾਰੇ ਤੁਸੀਂ ਸੋਚ ਰਹੇ ਹੋ, ਤਾਂ ਉਹਦੇ ਲਈ ਕੀ ਕਰਨਾ ਪਏਗਾ?
ਹਾਂਜੀ, ਜਿਹੜੀ ਮੈਡੀਕਲ ਟ੍ਰੇਨਿੰਗ ਉਹ ਭਾਵੇਂ ਜਿੱਥੇ ਮਰਜ਼ੀ ਤੁਸੀਂ ਕਰ ਲਓ ਦੁਨੀਆਂ ਦੇ ਵਿੱਚ, ਉਹ ਹਮੇਸ਼ਾ ਲੰਬੀ ਤਾਂ ਹੁੰਦੀ ਹੈ ਥੋੜ੍ਹੀ, ਅਤੇ ਜਿਹੜੀ ਡਿਗਰੀ ਹੈ ਉਹ ਸ਼ੁਰੂਆਤ ਹੀ ਹੁੰਦੀ ਹੈ। ਫਿਰ ਜਿਹੜੀ ਮੈਂ ਹੁਣ ਡਿਗਰੀ ਖਤਮ ਕੀਤੀ ਅੰਡਰ ਗ੍ਰੈਜੂਏਟ, ਇਹਦੇ ਤੋਂ ਬਾਅਦ ਇਸ ਸਾਲ ਮੈਨੂੰ ਇੰਟਰਨਸ਼ਿਪ ਕਰਨੀ ਪਊਗੀ, ਅਤੇ ਉਹ ਮੈਂ ਇੱਥੇ ਵੈਸਟਮੀਟ ਹੋਸਪਿਟਲ ਦੇ ਵਿੱਚ ਕਰਨੀ ਹੈ, ਜਿਸ ਤੋਂ ਬਾਅਦ ਇੱਕ ਰੈਜੀਡੈਂਸੀ ਹੁੰਦੀ ਉਹ ਵੀ ਵੈਸਟਮੀਟ ਹੋਸਪਿਟਲ 'ਚ ਹੀ ਹੋਊਗੀ, ਅਤੇ ਉਹਦੇ ਤੋਂ ਗਾਂਹ ਫਿਰ ਤੁਸੀਂ ਦੇਖਦੇ ਹੋ ਵੀ ਤੁਸੀਂ ਕੀ ਕਰਨਾ ਚਾਹੁੰਦੇ ਹੋ, ਵੀ ਉਹ ਕਿੰਨੀ ਕੰਪੈਟੀਟਿਵ ਐਂਟਰੀ ਹੈ, ਤੁਹਾਨੂੰ ਕੀ ਐਕਸਟਰਾ ਕਰਨਾ ਪਊਗਾ, ਜਿਵੇਂ ਰਿਸਰਚ ਜਾਂ ਐਕਸਟਰਾ ਵਰਕ ਸਾਈਡ 'ਤੇ ਜੋ ਵੀ ਕਰਨਾ ਪਊਗਾ, ਅਤੇ ਫਿਰ ਤੁਸੀਂ ਸਪੈਸ਼ਲਿਸਟ ਕਾਲਜਿਸ ਨੂੰ ਅਪਲਾਈ ਕਰਦੇ ਹੋ, ਜਿਵੇਂ ਰੋਇਲ ਆਸਟ੍ਰੇਲੀਅਨ ਕਾਲਜ ਆਫ ਸਰਜਨਸ ਜਾਂ ਫਿਜੀਸ਼ੀਅਨਸ ਵਾਲਾ ਜਾਂ ਜਨਰਲ ਪ੍ਰੈਕਟੀਸ਼ਨਰਸ ਵਾਲਾ, ਅਤੇ ਮੈਂ ਐਟ ਦ ਮੂਮੈਂਟ 'ਤੇ ਜਨਰਲ ਪ੍ਰੈਕਟਿਸ ਵਾਲੀ ਸੋਚ ਰਿਹਾ, ਕਰਕੇ ਮੇਰਾ ਝੁਕਾਅ ਹੈਗਾ ਥੋੜ੍ਹੇ ਕਮਿਊਨਿਟੀ ਮੈਡੀਸਨ ਵਾਲੇ ਪਾਸੇ ਵੀ, ਜਿੱਥੇ ਕਮਿਊਨਿਟੀ ਦੇ ਬੈਨੀਫਿਟ ਹੋਵੇ ਅਤੇ ਤੁਸੀਂ ਕਮਿਊਨਿਟੀ ਨੂੰ ਈਜ਼ੀਲੀ ਐਕਸੈਸਬਲ ਹੋ, ਉਹੋ ਜਿਹੀ ਪੋਜੀਸ਼ਨ ਦੇ ਵਿੱਚ ਮੈਂ ਹੋਣਾ ਚਾਹੁੰਦਾ, ਨਾ ਕਿ ਮਤਲਬ ਹੋਸਪਿਟਲ ਦੇ ਵਿੱਚ ਕਿਤੇ ਕਮਿਊਨਿਟੀ ਤੋਂ ਥੋੜ੍ਹਾ ਦੂਰ।
ਜੀ, ਤੇ ਇਹ ਕਾਫੀ ਲੰਬਾ ਪ੍ਰੋਸੈਸ ਹੈਗਾ ਸਾਰਾ, ਕਿੰਨਾ ਸਮਾਂ ਤੁਹਾਨੂੰ ਲੱਗ ਜਾਂਦਾ ਇੱਕ ਡਾਕਟਰ ਨੂੰ GP ਬਣਨ ਦੇ ਲਈ?
ਮਤਲਬ GP ਬਣਨ ਦੇ ਲਈ ਹੁਣ ਮੈਂ 6 ਸਾਲ ਦੀ ਡਿਗਰੀ ਖਤਮ ਕੀਤੀ ਹੈ, ਤੇ ਇਸ ਸਾਲ ਤੋਂ ਮਿਨੀਮਮ ਮੈਨੂੰ 4 ਈਅਰ ਲੱਗੂਗੇ ਇੱਕ ਸਿਟੀ ਬੇਸਡ GP ਬਣਨ ਵਾਸਤੇ, ਜੇ ਮੈਂ ਰੂਰਲ ਕੰਮ ਕਰਨਾ ਚਾਹੁੰਦਾ ਤੇ 5 ਲੱਗੂਗੇ।
ਓਕੇ, ਮਤਲਬ 6 ਸਾਲ ਦੀ ਤੁਸੀਂ ਪਹਿਲਾਂ ਡਿਗਰੀ ਕੀਤੀ ਹੈ ਗ੍ਰੈਜੂਏਸ਼ਨ, ਤੇ ਉਹ ਤੋਂ ਬਾਅਦ
4 ਜਾਂ 5 ਸਾਲ
ਹੋਰ, ਮਤਲਬ 11 ਸਾਲ ਕਾਫੀ ਮਿਹਨਤ ਹੈ। ਮੈਡੀਕਲ ਸਟ੍ਰੀਮ ਦੇ ਵਿੱਚ ਆਉਂਦੇ ਹੋ, ਇਹ ਤੁਸੀਂ ਈਅਰ 12 ਤੋਂ ਬਾਅਦ ਆਉਂਦੇ ਹੋ?
ਹਾਂਜੀ, ਤੁਸੀਂ ਜਾਂ ਈਅਰ 12 ਤੋਂ ਬਾਅਦ ਆ ਸਕਦੇ ਹੋ, ਜਾਂ ਤੁਸੀਂ ਪਹਿਲਾਂ ਇੱਕ ਹੋਰ ਡਿਗਰੀ ਕਰਕੇ ਆ ਸਕਦੇ ਹੋ। ਜਿਹੜੀ ਮੈਂ ਕੋਰਸ ਕੀਤਾ ਸੀ ਉਹਦੇ ਵਿੱਚ ਮੈਂ ਸਿੱਧਾ ਈਅਰ 12 ਤੋਂ ਬਾਅਦ ਹੀ ਆ ਗਿਆ ਸੀ, ਪਰ ਹੋਰ ਵੀ ਇਹੋ ਜਿਹੇ ਆਪਸ਼ਨ ਹੁੰਦੇ ਆ ਵੀ ਜੇ ਫੋਰ ਐਗਜ਼ਾਮਪਲ ਤੁਸੀਂ ਲੇਟਰ ਔਨ ਡਿਸਾਈਡ ਕਰੋ ਵੀ ਹਾਂ ਮੈਂ ਡਾਕਟਰ ਬਣਨਾ ਚਾਹੁੰਦਾ ਹੈ ਇੱਕ ਹੋਰ ਡਿਗਰੀ ਕਰਕੇ, ਫਿਰ ਉਹਦੇ 'ਚ ਤੁਸੀਂ ਅਪਲਾਈ ਕਰ ਸਕਦੇ ਹੋ, ਜਾਂ ਜੇ ਤੁਹਾਨੂੰ ਪਹਿਲਾਂ ਮਿਲੇ ਨਾ ਤਾਂ ਤੁਸੀਂ ਹਲੇ ਵੀ ਬਹੁਤ ਇੰਟਰਸਟਡ ਹੋ, ਅਤੇ ਫਿਰ ਤੁਸੀਂ ਇੱਕ ਡਿਗਰੀ ਤੋਂ ਬਾਅਦ ਵੀ ਅਪਲਾਈ ਕਰ ਸਕਦੇ ਹੋ।
ਠੀਕ ਹੈ, ਅਤੇ ਡਾਕਟਰ ਕਮਲ, ਤੁਹਾਡੀ ਜਿਹੜੀ ਅਕੈਡਮਿਕ ਅਚੀਵਮੈਂਟਸ ਨੇ ਬੜੀਆਂ ਇੰਪ੍ਰੈਸਿਵ ਹੈਗੀਆਂ ਨੇ, ਅਤੇ ਮੈਂ ਜਾਣਨਾ ਚਾਹੂੰਗਾ ਕਿ ਕਿੱਦਾਂ ਤੁਸੀਂ ਆਪਣੇ ਆਪ ਨੂੰ ਤਿਆਰ ਕੀਤਾ ਇਸ ਸਭ ਦੇ ਲਈ? ਜ਼ਾਹਰ ਤੌਰ 'ਤੇ ਸੌਖਾ ਤਾਂ ਨਹੀਂ ਹੈ, ਮਿਹਨਤ ਬਹੁਤ ਲੱਗਦੀ ਹੈ, ਅਤੇ ਸਟੂਡੈਂਟ ਈਅਰਸ ਜਿਹੜੇ ਇਸ ਵੇਲੇ ਹੈਗੇ ਸਕੂਲ ਈਅਰਸ ਦੇ ਵਿੱਚ, ਉੱਥੋਂ ਤੋਂ ਤੁਹਾਨੂੰ ਆਪਣੀ ਫਾਊਂਡੇਸ਼ਨ ਲੇ ਕਰਨੀ ਪੈਂਦੀ ਹੈ, ਕਿੱਦਾਂ ਹੁੰਦਾ?
ਹਾਂਜੀ, ਮਤਲਬ ਥੋੜ੍ਹਾ ਹੁੰਦਾ ਤਾਂ ਹੀ ਹੈ ਵੀ ਤੁਸੀਂ ਉਹ ਜਿਹੜਾ ਕੰਟੈਂਟ ਜਿਹੜਾ ਸਬਜੈਕਟ ਮੈਟਰ ਹੈ ਕੋਈ ਵੀ ਡਿਗਰੀ ਦੇ ਵਿੱਚ ਹੁੰਦਾ ਤਾਂ ਔਖਾ ਹੀ ਹੈ, ਤੁਸੀਂ ਜਿਹੜੀ ਮਰਜ਼ੀ ਲਾ ਲਓ, ਪਰ ਜਿਹੜੀ ਚੀਜ਼ ਉਹ ਸਕਸੈਸ ਡਿਟਰਮਿਨ ਕਰਦੀ ਹੈ ਸਟੂਡੈਂਟ ਦੀ ਅਪਰੋਚ ਹੁੰਦੀ ਹੈ, ਅਤੇ ਜਿਹੜੀ ਉਹ ਅਪਰੋਚ ਹੈ ਉਹ ਸ਼ੁਰੂ ਤੋਂ ਮਤਲਬ ਬਿਗਿਨਿੰਗ ਈਅਰ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ, ਈਅਰ 11, ਈਅਰ 12, ਈਅਰ 10, ਉਹਦੇ ਤੋਂ ਪਹਿਲਾਂ ਵੀ ਵੀ ਉੱਥੇ ਤੁਸੀਂ ਕਿਵੇਂ ਆਪਦੇ ਆਪ ਨੂੰ ਅਪਲਾਈ ਕਰਦੇ ਹੋ, ਤੁਹਾਡੀ ਅਪਰੋਚ ਕਿਹੋ ਜਿਹੀ ਹੈ, ਵੀ ਕੀ ਤੁਸੀਂ ਓਨੈਸਟ ਮਿਹਨਤ ਕਰਨ ਲਈ ਤਿਆਰ ਹੋ, ਤੇ ਜੇ ਤੁਸੀਂ ਤਿਆਰ ਹੋ ਤੇ ਤੁਹਾਨੂੰ ਪਤਾ ਵੀ ਮੈਂ ਇੰਨਾ ਕੰਮ ਕਰਨਾ, ਇੰਨਾ ਟਾਈਮ ਹੈ ਮੇਰੇ ਕੋਲ ਕਰਨ ਵਾਸਤੇ, ਤੇ ਤੁਸੀਂ ਲੱਗੇ ਰਹੋ ਉਸ ਚੀਜ਼ ਕਰਨ ਤੇ, ਤੇ ਫਿਰ ਐਂਡ ਤੇ ਆ ਕੇ ਅਰਦਾਸ ਕਰੋ ਵੀ ਦੇਖ ਪਰਮਾਤਮਾ ਮੈਂ ਕਰਤਾ ਜੋ ਵੀ ਕਰਨਾ ਹੁਣ ਬਾਕੀ ਤੇਰੇ ਹੱਥ ਦੇ ਵਿੱਚ ਹੈ, ਤੇ ਫਿਰ ਸਕਸੈਸ ਤਾਂ ਹਮੇਸ਼ਾ ਆਉਂਦੀ ਹੈ, ਮਤਲਬ ਮੇਰੇ ਹਿਸਾਬ ਨਾਲ ਇਹ ਇਹੀ ਰੈਸਿਪੀ ਹੈ ਸਕਸੈਸ ਦੀ।
ਜੀ ਬਿਲਕੁਲ, ਅਤੇ ਜੇ ਤੁਸੀਂ ਆਪਣੇ ਸਕੂਲ ਈਅਰਸ ਜਿਹੜੇ ਹੈਗੇ ਆ 9, 10, 11, 12 ਬਾਰੇ ਥੋੜ੍ਹਾ ਜਿਹਾ ਸਾਨੂੰ ਦੱਸ ਸਕੋ ਕਿ ਤੁਹਾਨੂੰ ਕਿੰਨਾ ਕੁ ਉਹਦੇ ਵਿੱਚ ਸਮਾਂ ਦੇਣਾ ਪਿਆ?
ਹਾਂਜੀ, ਉਹ ਈਅਰ ਮੇਰੇ ਜੀ ਹਾਈ ਸਕੂਲਿੰਗ ਸੀ, ਉਹ ਇੱਥੇ ਗਿਰੋਵੀਨ ਹਾਈ ਸਕੂਲ ਦੇ ਵਿੱਚ ਸੀ, ਸਿਡਨੀ ਦੇ ਵਿੱਚ ਹੀ, ਇੱਥੇ ਨੇੜੇ ਹੈ ਜਿੱਥੇ ਮੈਂ ਰਹਿੰਦਾ, ਅਤੇ ਉੱਥੇ ਜਿਵੇਂ ਆਪਾਂ ਕਹਿੰਦੇ ਜਿਹੜਾ ਇਨਵਾਇਰਮੈਂਟ ਹੁੰਦਾ ਪੜ੍ਹਾਈ ਵਾਸਤੇ ਉਹ ਬੱਚੇ ਨੂੰ ਬਹੁਤ ਇਨਫਲੂਐਂਸ ਕਰਦਾ ਹੈ। ਇੱਥੇ ਤੁਹਾਡੇ ਮੈਲਬਰਨ ਦੇ ਵਿੱਚ ਵੀ ਸਰਟਨ ਸਲੈਕਟਿਵ ਹਾਈ ਸਕੂਲ ਹੈਗੇ ਆ, ਇੱਥੇ ਵੀ ਉਹ ਇੱਕ ਇਹੋ ਜਿਹਾ ਸਲੈਕਟਿਵ ਹਾਈ ਸਕੂਲ ਸੀਗਾ ਜਿੱਥੇ ਬੱਚੇ ਟੈਸਟ ਦੇ ਕੇ ਐਡਮਿਸ਼ਨ ਲੈਂਦੇ ਸੀਗੇ, ਤੇ ਫਿਰ ਜਿਹੜੇ ਮੇਰੇ ਸਾਰੇ ਫਰੈਂਡਸ ਸੀ, ਸਾਰੇ ਕਲੋਜ ਸਰਕਲ ਸੀਗਾ, ਉਹ ਸਾਰੇ ਪੜ੍ਹਨ ਵਾਲੇ ਸੀਗੇ, ਤੇ ਫਿਰ ਉਹਦੇ ਨਾਲ ਕੀ ਹੁੰਦਾ ਵੀ ਬੱਚੇ ਨੂੰ ਆਪ ਵੀ ਬਹੁਤ ਮੋਟੀਵੇਸ਼ਨ ਮਿਲਦੀ ਪੜ੍ਹਨ ਨੂੰ ਤੇ ਕਾਂ ਅਚੀਵ ਕਰਨ ਨੂੰ, ਤੇ ਫਿਰ ਉਸ ਚੀਜ਼ ਨੇ ਮੈਨੂੰ ਕਾਫੀ ਮੋਟੀਵੇਟ ਕੀਤਾ। ਤੇ ਈਅਰ 9, 10, ਈਅਰ 7, 8 ਉਹਦੇ ਚ ਮੈਂ ਕੋਈ ਜ਼ਿਆਦਾ ਵਧੀਆ ਸਟੂਡੈਂਟ ਨਹੀਂ ਸੀਗਾ, ਮੈਂ ਜ਼ਿਆਦਾ ਇੰਨਾ ਕੰਮ ਨਹੀਂ ਕਰਦਾ ਸੀ, ਤੇ ਕੋਈ ਇੰਨੇ ਜੇ ਤੁਸੀਂ ਮੇਰੇ ਅਕੈਡਮਿਕ ਅਚੀਵਮੈਂਟ ਦੇਖੋ ਵੀ ਇੰਨੇ ਵੀ ਕੋਈ ਜ਼ਿਆਦਾ ਨਹੀਂ ਸੀਗੇ, ਪਰ ਈਅਰ 11 ਤੇ 12 ਦੇ ਵਿੱਚ ਸਰਟਨ ਚੀਜ਼ਾਂ ਨੇ ਮੈਨੂੰ ਕਾਫੀ ਮੋਟੀਵੇਟ ਕੀਤਾ, ਤੇ ਉਹਦੇ ਚ ਬਿਗ ਰੋਲ ਸੀਗਾ ਪੇਰੈਂਟਸ ਦਾ, ਤੇ ਪੇਰੈਂਟਸ ਨੇ ਮੈਨੂੰ ਹਮੇਸ਼ਾ ਕਿਹਾ ਸੀ ਇੱਕ ਗੱਲ ਵੀ ਦੇਖ ਵੀ ਜੇ ਆਪਾਂ ਇੱਥੇ ਆਏ ਆਸਟ੍ਰੇਲੀਆ ਦੇ ਵਿੱਚ ਤੇ ਉਹਦਾ ਮੇਨ ਏਮ ਇਹ ਸੀ ਵੀ ਤੁਹਾਨੂੰ ਓਪਰਚੁਨਿਟੀਜ਼ ਦੇਣੀਆਂ ਸੀਗੀਆਂ, ਤੇ ਤੁਹਾਡੇ ਕੋਲ ਓਪਰਚੁਨਿਟੀਜ਼ ਬਹੁਤ ਜ਼ਿਆਦਾ ਨੇ ਇੱਥੇ ਇਸ ਕੰਟਰੀ ਦੇ ਵਿੱਚ ਬਹੁਤ ਕੁਛ ਕਰਨ ਨੂੰ, ਤੇ ਜੇ ਤੁਸੀਂ ਓਪਰਚੁਨਿਟੀਜ਼ ਉਹ ਲੈ ਸਕੋ ਤੇ ਸਾਡੇ ਜਿਹੜਾ ਆਇਆ ਇੱਥੇ ਉਹ ਸਫਲ ਹੋ ਜੇ, ਤੇ ਉਸ ਚੀਜ਼ ਨੇ ਮੈਨੂੰ ਕਾਫੀ ਮੋਟੀਵੇਟ ਕੀਤਾ ਵੀ ਮੈਂ ਉਸ ਓਪਰਚੁਨਿਟੀਜ਼ ਨੂੰ ਕਿਵੇਂ ਲਵਾਂ, ਉਹਨਾਂ ਨੂੰ ਕਿਵੇਂ ਐਕਸੈਸ ਕਰਾਂ, ਤੇ ਲੋਕਾਂ ਨੂੰ ਮੈਂ ਆਪਦੇ ਜਿਹੜੇ ਆਲੇ ਦੁਆਲੇ ਨੂੰ ਪੁੱਛਿਆ ਵੀ ਉਹ ਕਿਵੇਂ ਪੜ੍ਹਦੇ ਸੀ, ਉਹਨਾਂ ਨੇ ਕਿਹੜੀਆਂ ਚੀਜ਼ਾਂ ਯੂਜ਼ਫੁਲ ਉਹਨਾਂ ਨੂੰ ਫਾਇੰਡ ਕੀਤੀਆਂ, ਕਿਹੜੇ ਟੈਕਸਟ ਬੁੱਕਸ ਵਰਤੀਆਂ ਉਹਨਾਂ ਨੇ, ਤੇ ਉਸ ਟਾਈਮ ਤੋਂ ਫਿਰ ਜਿਹੜਾ ਮੇਰਾ ਝੁਕਾਅ ਸੀ ਉਹ ਮਤਲਬ ਘੰਟੇ ਗਿਣਨ ਤੋਂ ਦੂਰ ਚਲਾ ਗਿਆ ਸੀ, ਪਹਿਲਾਂ ਮੈਂ ਘੰਟੇ ਗਿਣਨਾ ਹੁੰਦਾ ਸੀ, ਮੈਂ ਇੰਨੇ ਘੰਟੇ ਪੜ੍ਹ ਲਿਆ, ਇੰਨਾ ਕੁਛ ਕਰ ਲਿਆ, ਇੰਨਾ ਕੁਛ ਕਰ ਲਿਆ, ਉਹ ਉੱਥੇ ਚਲਾ ਗਿਆ ਵੀ ਜਿੱਥੇ ਵੀ ਮੈਂ ਹੁਣ ਕਿੰਨਾ ਕੰਮ ਕੀਤਾ, ਕਿੰਨਾ ਰਹਿੰਦਾ ਹੈ, ਤੇ ਮੈਂ ਕਿਵੇਂ ਸਾਰਾ ਖਤਮ ਕਰ ਸਕਦਾ, ਤੇ ਫਿਰ ਉਹ ਮੈਟਰ ਨਹੀਂ ਕਰਦਾ ਸੀ ਵੀ ਕਿੰਨੇ ਘੰਟੇ ਲੱਗਦੇ, ਜੋ ਵੀ ਹੁੰਦਾ ਉਹ ਜਿੰਨੇ ਲੱਗਦੇ ਸੀ ਲੱਗਣਾ ਹੀ ਸੀ
ਜੀ, ਜ਼ਾਹਰ ਤੌਰ ਤੇ। ਤੇ ਡਾਕਟਰ ਕਮਲ, ਇਹ ਦੱਸੋ ਕਿ ਤੁਸੀਂ ਪੰਜਾਬੀ ਬਹੁਤ ਸੋਹਣੀ ਬੋਲਦੇ ਹੋ, ਤੇ ਬਹੁਤ ਚਿਰ ਤੋਂ ਆਸਟ੍ਰੇਲੀਆ 'ਚ ਹੈਗੇ ਹੋ?
ਹਾਂਜੀ ਸ਼ਮਸ਼ੇਰ ਜੀ, ਮੈਂ 23 ਈਅਰਸ ਓਲਡ ਹਾਂ, ਪੇਰੈਂਟਸ ਇੱਥੇ ਮਾਈਗ੍ਰੇਟ ਕਰ ਗਏ ਸੀ ਜਦੋਂ ਮੈਂ 3.5 ਈਅਰਸ ਓਲਡ ਸੀ, ਤੇ ਮੇਰਾ ਬ੍ਰਦਰ 11 ਮੰਥਸ ਓਲਡ ਸੀ।
ਮਤਲਬ ਪੂਰੇ ਸਮੇਂ ਤੁਸੀਂ ਆਸਟ੍ਰੇਲੀਆ 'ਚ ਸੀ ਤਕਰੀਬਨ?
ਹਾਂਜੀ, ਆਸਟ੍ਰੇਲੀਆ 'ਚ ਹੀ ਰਹੇ ਹਾਂ, ਪਰ ਮਤਲਬ ਗੇਰੀ ਲੱਗ ਜਾਂਦੀ ਹੈ ਇੰਡੀਆ ਨੂੰ, ਤੇ ਪੰਜਾਬ 'ਚ ਟ੍ਰਿਪ ਲੱਗ ਜਾਂਦਾ, ਤੇ ਗਾਣੇ ਗੁਣੇ ਸੁਣ ਲਈਦੇ ਹੈ, ਉਹਦੇ ਨਾਲ ਕਨੈਕਸ਼ਨ ਰਹਿੰਦਾ ਜ਼ਰੂਰ।
ਨਹੀਂ ਬਿਲਕੁਲ, ਜਿਹੜੀਆਂ ਤੁਹਾਡੀਆਂ ਵੈਲਿਊਜ਼ ਵੀ ਹੈਗੀਆਂ ਉਹ ਵੀ ਦੱਸਦੀਆਂ ਨੇ ਵੀ ਕਿੰਨਾ ਤੁਹਾਡਾ ਜਿਹੜਾ ਜੁੜਾਅ ਹੈ ਕਲਚਰ ਦੇ ਨਾਲ। ਅਤੇ ਜਾਂਦੇ ਜਾਂਦੇ ਡਾਕਟਰ ਕਮਲ, ਤੁਸੀਂ ਕੋਈ SBS ਪੰਜਾਬੀ ਦੇ ਜਿਹੜੇ ਯੰਗ ਸਰੋਤੇ ਹੈਗੇ ਆ ਜਿਹੜੇ ਸੁਣ ਰਹੇ ਨੇ, ਜਿਹੜੇ ਹਜੇ ਵੀ ਆਪਣੀ ਫਾਰਮੇਟਿਵ ਈਅਰਸ 'ਚ ਹੈਗੇ ਆ, ਉਹਨਾਂ ਨੂੰ ਕੁਛ ਸੁਨੇਹਾ ਦੇਣਾ ਚਾਹੋ?
ਜ਼ਰੂਰ ਸ਼ਮਸ਼ੇਰ ਜੀ, ਮੈਂ ਜਿਹੜਾ ਸੁਨੇਹਾ ਦਿੰਦਾ ਉਹ ਮੈਂ ਹੁਣ ਜਿਹੜਾ ਮੈਂ ਹੁਣ ਐਕਚੁਲੀ ਪਿੰਡ ਗਿਆ ਸੀ ਰੀਸੈਂਟਲੀ, ਮੈਂ ਇੰਡੀਆ ਤੋਂ ਵਾਪਸ ਆਇਆ, ਉੱਥੇ ਵੀ ਮੈਂ ਇਹੀ ਸੇਮ ਸੁਨੇਹਾ ਹੀ ਦਿੱਤਾ ਸੀ ਵੀ ਜੇ ਤੁਸੀਂ ਇੱਕ ਇੱਕ ਯੂਟਿਊਬ 'ਤੇ ਵੀਡੀਓ ਹੈਗੀ ਹੈ ਬੜੀ ਵਧੀਆ, ਉਹ ਸਟੀਵ ਜੋਬਸ ਜਿਹੜਾ ਐਪਲ ਦਾ CEO ਸੀਗਾ, ਉਹਨੇ ਸਟੈਨਫੋਰਡ ਯੂਨੀਵਰਸਿਟੀ ਦੇ ਵਿੱਚ ਇੱਕ ਵਾਰੀ ਐਡਰੈਸ ਦਿੱਤਾ ਸੀਗਾ, ਤੇ ਉਹਦੇ 'ਚ ਉਹ ਕਹਿੰਦਾ ਉਹ ਸਟੂਡੈਂਟਸ ਨੂੰ ਵੀ ਜੇ ਤੁਸੀਂ ਆਪਦੇ ਆਲੇ ਦੁਆਲੇ ਵਾਲੀ ਦੁਨੀਆ ਦੇਖੋ ਵੀ ਜਿਵੇਂ ਕਾਰਾਂ ਤੁਰਦੀਆਂ ਨੇ, ਜਾਂ ਆਪਾਂ ਸਮਾਰਟਫੋਨ ਵਰਤਦੇ ਹਾਂ, ਜਾਂ ਜਹਾਜ਼ ਤੁਰੇ ਫਿਰਦੇ ਉੱਪਰ, ਇਹ ਸਾਰਾ ਕੁਛ ਤਾਂ ਹੀ ਹੈ ਕਿ ਕਰਕੇ ਕਿਸੇ ਦੀ ਦਿਮਾਗ ਦੇ ਵਿੱਚ ਇਹ ਸੋਚ ਆਈ, ਤੇ ਕਿਸੇ ਨੇ ਇਹ ਚੀਜ਼ਾਂ ਬਣਾਈਆਂ, ਇਹ ਜਿਹੜੀ ਦੁਨੀਆ ਆਪਣੇ ਆਲੇ ਦੁਆਲੇ ਚੱਲਦੀ ਹੈ ਇਹ ਉਹੋ ਜਿਹੇ ਲੋਕਾਂ ਨੇ ਬਣਾਈ ਹੈ ਜਿਹਨਾਂ ਕੋਲ ਜਿਹੜਾ ਦਿਮਾਗ ਹੈ ਜਾਂ ਜਿਹੜੀ ਇੰਟੈਲੀਜੈਂਸ ਹੈ ਓਨੀ ਹੈ ਜਿੰਨੀ ਤੁਹਾਡੇ ਕੋਲ ਹੈ, ਤੇ ਉਹ ਤੁਹਾਡੀ ਚੋਇਸ ਹੈ ਵੀ ਉਹ ਤੁਸੀਂ ਕਿਵੇਂ ਵਰਤਦੇ ਹੋ, ਕਿਹੋ ਜਿਹੀ ਚੀਜ਼ਾਂ 'ਚ ਉਹਨੂੰ ਅਪਲਾਈ ਕਰਦੇ ਹੋ, ਤੇ ਜਿਹੜੀ ਸੋਸਾਇਟੀ ਵਾਸਤੇ ਕੀ ਬੈਨੀਫਿਟ ਕਰਦੇ ਹੋ, ਤੇ ਜੇ ਤੁਸੀਂ ਇਸ ਚੀਜ਼ ਨੂੰ ਮੋਟੀਵੇਸ਼ਨ ਲੈ ਕੇ ਤੁਰੋਗੇ ਤੇ ਤੁਸੀਂ ਜ਼ਰੂਰ ਕੁਛ ਨਾ ਕੁਛ ਕਰ ਸਕਦੇ ਹੋ। ਜਦੋਂ ਤੁਸੀਂ ਯੂਨੀਵਰਸਿਟੀ ਡਿਗਰੀ ਪਿੱਕ ਕਰ ਰਹੇ ਹੋ, ਜਿਹੜੀ ਮਰਜ਼ੀ ਡਿਗਰੀ ਪਿੱਕ ਕਰ ਲਓ, ਪਰ ਜੇ ਤੁਸੀਂ ਉਹਨੂੰ ਮਨ ਲਾ ਕੇ ਪੜੋਗੇ ਤੇ ਉਹਦੇ 'ਚ ਇਹ ਚੀਜ਼ ਯਾਦ ਰੱਖੋਗੇ ਵੀ ਤੁਸੀਂ ਇਹ ਕੋਈ ਜੋਬ ਲੈਣ ਵਾਸਤੇ ਨਹੀਂ ਕਰ ਰਹੇ, ਤੁਸੀਂ ਕਰ ਰਹੇ ਹੋ ਕਰਕੇ ਤੁਸੀਂ ਆਪਦੇ ਆਪ ਨੂੰ ਇਸ ਚੀਜ਼ 'ਚ ਅਪਲਾਈ ਕਰਦੇ ਹੋ, ਤੇ ਤੁਹਾਡੇ ਪਿੱਛੇ ਜਿਹੜੀ ਸਕਸੈਸ ਉਹ ਹਮੇਸ਼ਾ ਭੱਜੂਗੀ।
ਜੀ ਬਿਲਕੁਲ, ਬੜਾ ਜਿਹੜਾ ਕਹਿੰਦੇ ਨੇ ਨਾ ਕਿ ਵੈਲਿਊਡ ਐਡਵਾਈਸ ਹੈਗੀ ਹੈ। ਤੇ ਡਾਕਟਰ ਕਮਲ, ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਤੇ ਜ਼ਾਹਰ ਤੌਰ ਤੇ ਮੈਨੂੰ ਲੱਗਦਾ ਕਿ ਕਾਫੀ ਇੰਸਪਾਇਰਿੰਗ ਜਿਹੜੀ ਹੈ ਗੱਲਬਾਤ ਰਹੀ ਹੈ, ਤੇ ਤੁਸੀਂ ਕਈਆਂ ਲਈ ਮੋਟੀਵੇਸ਼ਨ ਦਾ ਜ਼ਰੀਆ ਬਣੋਗੇ।
ਥੈਂਕ ਯੂ ਸ਼ਮਸ਼ੇਰ ਜੀ, ਤੇ ਉਮੀਦ ਹੈ ਵੀ ਜਿਹੜਾ ਕੋਈ ਸੁਣ ਰਿਹਾ ਹੋਊਗਾ ਉਹਨੂੰ ਗੱਲ ਪਸੰਦ ਆਈ ਹੋਊਗੀ, ਤੇ ਜੇ ਕਿਸੇ ਨੇ ਮਤਲਬ ਹੋਰ ਕੁਐਸਚਨਸ ਹੋਣ ਉਹਨਾਂ ਕੋਲ ਜੇ ਗੱਲਬਾਤ ਕਰਨੀ ਹੋਵੇ, ਜ਼ਰੂਰ ਮੈਨੂੰ ਕੰਟੈਕਟ ਕਰ ਸਕਦੇ, ਜਿਵੇਂ ਤੁਸੀਂ ਮੈਂਸ਼ਨ ਹੀ ਕੀਤਾ ਹੋਊਗਾ ਫੇਸਬੁੱਕ ਤੋਂ ਥਰੂ ਜਾਂ
SBS, 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 SB